तू बख्शीसी अगला नित देव है चढ़ है सवाया। महाराज कहने रोज दिने भगतों और उन्हों का सवाया तो भाव वधदा ही रहिंदा चढ़ा सवाया होर वधदा। महाराज जी साडा तां वाधा नहीं उन्हों का किवें वाधा। महाराज कहने वो मेरे असूल ते चले ने तुसी नहीं मेरे असूल ते चले क्योंकि खाव है खर्च है रल मिल भाई तोट ना आवै वध हो जाई तिचर मूल ना थुड़ींदो जिचर आप कृपाल शब्द खुट बाबा नानका खाहे खर्च धन माल। होर दसीए कहिंदे कहिंदे उन्होंने जिहड़ी चीजां प्राप्त कीतियां ने ना तुसी तां सवेर तो रात तक ज्यों भजदे हो ज्यों भजदे हो तुहानू कुछ नहीं मिलिया तुसी तां सिर्फ भज्जे ही रहिंदे हो भज्जे ही रहिंदे हो सारी जिंदगी हाए हाए करते रहने मिलिया नहीं ऐ नहीं होया कम नहीं बनिया बड़े भजे दौड़े हैं अखीर हार हम के मंजे ते लम्मे पै जाने हो। रब दे प्यारे ने किवें पाया सब कुछ प्राप्त किवें कर लिया। महाराज कहने आओ रब दे प्यारे ना रल जाओ वड्याई वड्डा पाया। उन्होंने वड्डे की वड्याई की है बस हुण आपां कहीए भी तू पता नहीं है जा केड़ा काम कीता भी चिट्टे कपड़े पाउना सवेरे शाम कथा करदा सारा दिन कोई काम नहीं काम तेरा वधिया चल रहा सी सारा दिन टुट टुट मरदे साडा काम नहीं ठीक चल रहा तुसी कर लो वड्याई वड्डा पाया। छज्जू भगत जी नूं मखौल करता मजदूरां ने कहिंदे वेख किवें चिट्टे कपड़े पाए ठका ठक माला फेरदा जांदा ते आपां सारा दिन मिट्टी नाल घुलदे आ मौजां करदा। भगत जी घूम के मुड़ के वापस आए अज तुसी इत्थे बैठे हो कहिंदे अज कम नहीं मिलिया बरसात होई माड़ी माड़ी। भगत जी कहिंदे मेरे घरे अंदर अंदर कम है वो कर लोंगे कहिंदे कर लां अज तां मजदूरी करनी है। घर लै गए जाके कहिंदे इशनान करो पहला पहला तां इशनान दा नाम सुन के ही डर गए बाद दे विच चलो नहा धो ले कपड़े चिट्टे पवा के माला फड़ातियां कहिंदा इत्थे बह के सारा दिन अठ घंटे सिमरन करो शाम नूं दुगनी मजदूरी दे दूंगा वधिया खीर पूड़े खवाऊंगा। कहिंदे भगत जी इहदा औखा कम है कहिंदे कोई नहीं बैठो तां सही एक घंटा बैठे गोडे दुखण लग गए दो घंटे बैठे भगत जी कहिंदे लिया भगतणीए दुध लिया बदाम पा के भगत जी जाके लौं गिलास ही लैण गए ते आउंदिआं देखिआ उत्थे कोई भी ना। बाद विच भगत जी लभदे उहनां नूं पुछिआ तुसीं दौड़े आए उत्थों कहिंदे जी टोकरी जिन्नी मर्जी चुका लो इट्टां ढोआ लो गल्लां करा लो आ थोड़े वाला काम तां थोनू ही मन आउंदा। महाराज कहिंदे तुसीं जे वड्डे बनना तुसीं सब कुछ लैणा तां तुसीं वी वाहिगुरू दी वडियाई करो वडियाई करन तों तुसीं भजदे हो ओदां जिन्नी मर्जी शरीरक मेहनत करा लो होर जिन्ने मर्जी पुठे काम करा लो झूठ बुला लो सारा कुछ मंजूर है पर वड्याई नहीं सातों हो सकती। तो महाराज कहने फिर वड्डे भी नहीं बन सकते तुसी कहने जेड़ा वाहेगुरु की वड्याई करेगा ना उही वड्डा बनेगा। इस करके सतगुरु महाराज कहने तुसी भी वड्याई करो वाहेगुरु की वाहेगुरु वाहेगुरु वाहे गुरु वाहे गुरु वाहे गुरु वाहे गुरु।
धन गुरु नानक देव जी बख्शिश कर रहे ने अठवां श्लोक है 467 अंग ते पावन पवित्र उपदेश बख्शिश कर रहे ने। सलोक महला पहला पुरखां बिरखां तीर्थां तटां मेघां खेतां ये सारिया के नाम ने भाव पुरखां दा पहले पातशाह कहिंदे ने बिरखां जिहड़े ब्रिछ ने बनस्पति 18 भार धरती उत्ते तीर्थां जिन्ने तीर्थ ने तटां तीर्थां दे किनारियां ते नदियां समुंदरां दे किनारियां ते मेघां मेघां कहने बदलां नूं बदलां ਅਤੇ ਖੇਤਾਂ ਦੇ ਵਿੱਚ ਜੋ ਫਸਲਾਂ ਨੇ ਅਤੇ ਖੇਤ ਆਦਿਕ ਨੇ ਜਿਹੜੇ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾ ਸੱਤ ਦੀਪ ਨੇ ਸੱਤਾਂ ਦੀਪਾਂ ਦੇ ਵਿੱਚ ਲੋਆਂ ਲੋਕਾਂ ਦੇ ਵਿੱਚ ਜਿਹੜੇ ਸੱਤ ਲੋਕ ਨੇ ਸੱਤ ਫਿਰ ਪਤਾਲ ਨੇ ਸੱਤ ਆਕਾਸ਼ ਨੇ ਮੰਡਲਾਂ ਦੇ ਵਿੱਚ 400 ਕੋਹ ਦਾ ਮੰਡਲ ਗਿਣਿਆ ਜਾਂਦਾ ਖੰਡਾਂ ਦੇ ਵਿੱਚ 9 ਖੰਡਾਂ ਦੀ ਧਰਤੀ ਹੈ ਵਰਭੰਡਾ ਹੁੰਦਾ ਬ੍ਰਹਿਮੰਡਾਂ ਦੇ ਵਿੱਚ ਅੰਡਜ ਜੇਰਜ ਉਤਪੁਜਾ ਖਾਣੀ ਸੇਤਜਾ ਇਹ ਚਾਰੇ ਖਾਣੀਆਂ ਜਿਹੜੀਆਂ ਨੇ ਅੰਡਜ ਅੰਡੇ ਤੋਂ ਪੈਦਾ ਹੋਏ ਜੇਰਜ ਜੇਰਜ ਤੋਂ ਪੈਦਾ ਹੋਏ ਨੇ ਸਵੇਰ ਉਤਪੁਜ ਇਹ ਧਰਤੀ ਤੋਂ ਪੈਦਾ ਹੋਏ ਨੇ ਸੇਤਜਾ ਤੋਂ ਭਾਵ ਮੁੜਕੇ ਤੋਂ ਪੈਦਾ ਹੋਏ ਨੇ ਚਾਰ ਕਿਸਮ ਦੇ ਜੀਵ ਨੇ 21 ਲੱਖ ਇਹ ਖਾਣੀ ਬਣਦੀ ਇੱਕ ਇੱਕ ਦੇ ਵਿੱਚ 21,84,00,000 ਬਣਦੀ ਹੈ ਇਹ ਜਿੰਨੀਆਂ ਵੀ ਚੀਜ਼ਾਂ ਨੇ ਸਾਰੀਆਂ ਇਹ ਜਿੰਨੇ ਪੁਰਸ਼ ਨੇ ਜਿੰਨੇ ਦਰਖਤ ਨੇ ਜਿੰਨੇ ਤੀਰਥ ਨੇ ਜਿੰਨੇ ਕਿਨਾਰੇ ਨੇ ਕਿਨਾਰਿਆਂ 'ਤੇ ਰਹਿਣ ਵਾਲੇ ਨੇ ਜਿੰਨੇ ਬੱਦਲ ਬੱਦਲ ਵੀ ਜੂਨਾਂ ਵਿੱਚ ਨੇ ਜਿੰਨੇ ਖੇਤ ਨੇ ਜਿੰਨਾਂ ਖੇਤਾਂ ਦੀਆਂ ਫਸਲਾਂ ਨੇ ਦੀਪਾਂ ਉੱਤੇ ਰਹਿਣ ਵਾਲੇ ਲੋਆਂ ਵਿੱਚ ਰਹਿਣ ਵਾਲੇ ਮੰਡਲਾਂ ਵਿੱਚ ਰਹਿਣ ਵਾਲੇ ਖੰਡਾਂ ਵਿੱਚ ਰਹਿਣ ਵਾਲੇ ਬ੍ਰਹਿਮੰਡਾਂ ਵਿੱਚ ਰਹਿਣ ਵਾਲੇ ਚਾਰੇ ਖਾਣੀਆਂ ਜਿਹੜੀਆਂ ਨੇ ਸੋ ਮਿਤ ਜਾਣੈ ਨਾਨਕਾ ਮਹਾਰਾਜ ਕਹਿੰਦੇ ਨੇ ਉਹਨਾਂ ਦੀ ਮਿਤ ਮਰਿਆਦਾ ਨੂੰ ਅਕਾਲ ਪੁਰਖ ਆਪ ਹੀ ਜਾਣਦੇ ਨੇ ਉਹਨਾਂ ਦੀ ਬੋਲੀ ਉਹਨਾਂ ਦਾ ਖਾਣਾ ਪੀਣਾ ਉਹਨਾਂ ਨੂੰ ਦੇਣਾ ਪਾਲਣਾ ਕਿਸ ਤਰ੍ਹਾਂ ਪਾਲਣਾ ਉਹਨਾਂ ਨੂੰ ਉਹ ਤਾਂ ਆਪਾਂ ਨੂੰ ਨਹੀਂ ਪਤਾ ਆਪਣੇ ਤਾਂ ਆਪਣਾ ਪਰਿਵਾਰ ਹੀ ਨਹੀਂ ਪਲਦਾ ਧੰਨ ਹੈ ਵਾਹਿਗੁਰੂ ਇੰਨੀ ਵੱਡੀ ਸ੍ਰਿਸ਼ਟੀ ਨੂੰ ਪਾਲਦਾ ਹੈ ਕਦੇ ਸੋਚ ਕੇ ਦੇਖੋ ਕਿੰਨਾ ਔਖਾ ਹੈ ਇਹ ਕੰਮ ਜੀ ਜੰਤ ਪਾਲਨੇ ਛੋਟੇ ਛੋਟੇ ਕੀੜੇ ਜਿਨ੍ਹਾਂ ਨੂੰ ਆਪਾਂ ਦੇਖ ਵੀ ਨਹੀਂ ਸਕਦੇ ਅੱਖਾਂ ਦੇ ਨਾਲ ਮਹਾਰਾਜ ਕਹਿੰਦੇ ਉਹਨਾਂ ਨੂੰ ਵੀ ਵਾਹਿਗੁਰੂ ਹੀ ਪਾਲਦਾ ਵਾਹਿਗੁਰੂ ਨੂੰ ਹੀ ਪਤਾ ਕਿ ਇਹਨੂੰ ਕੀ ਦੇਣਾ ਹੈ ਕਦੋਂ ਦੇਣਾ ਕਿਸ ਤਰ੍ਹਾਂ ਉਹਨਾਂ ਦੀ ਜਿੰਦ ਕੱਢ ਲੈਂਦਾ ਕਿਵੇਂ ਹੋਰ ਜੂਨੀ ਵਿੱਚ ਪਾ ਦਿੰਦਾ ਇਹ ਸਾਰਾ ਜਿਹੜਾ ਕਰਮ ਹੈ ਮਿਤ ਮਰਿਆਦਾ ਹੈ ਵਾਹਿਗੁਰੂ ਹੀ ਜਾਣਦੇ ਨੇ ਸਰਾਂ ਮੇਰਾਂ ਜੰਤਾਂ ਸਰਾਂ ਜਿਹੜਾ ਸਰੋਵਰਾਂ 'ਤੇ ਸਰਾਂ ਜਿਹੜਾ ਸਮੁੰਦਰਾਂ 'ਤੇ ਇਹ ਸਾਰਾ ਅੱਖਰ ਛੋਟਾ ਬਣਾ ਲਿਆ ਜੇ ਸਮੁੰਦਰਾਂ ਉਹਨੂੰ ਮੰਮਾ ਅਤੇ ਦੱਦਾ ਕੱਢਦੀ ਸਰਾਂ ਇਸੇ ਪ੍ਰਕਾਰ ਸਰੋਵਰਾਂ ਵਿਚਲੇ ਅੱਖਰ ਛੱਡ ਕੇ ਸਰਾਂ ਇਸੇ ਤਰ੍ਹਾਂ ਹੀ ਜਿੰਨੇ ਸਰੋਵਰ ਨੇ ਸਰੋਵਰਾਂ ਦੇ ਵਿੱਚ ਰਹਿਣ ਵਾਲੇ ਨੇ ਸਮੁੰਦਰਾਂ ਦੇ ਵਿੱਚ ਰਹਿਣ ਵਾਲੇ ਨੇ ਜੀ ਜੰਤ ਸਮੁੰਦਰਾਂ ਦੇ ਕਿਨਾਰੇ 'ਤੇ ਰਹਿਣ ਵਾਲੇ ਨੇ ਮੇਰਾ ਮੇਰ ਜਿਹੜਾ ਭਾਵ ਪਹਾੜ ਸੁਮੇਰ ਪਰਬਤ ਆਦਿਕ ਜਨਤਾ ਇਹਨਾਂ ਉੱਤੇ ਰਹਿਣ ਵਾਲੇ ਜਿਹੜੇ ਜੀ ਜੰਤ ਛੋਟੇ ਵੱਡੇ ਇਹ ਜਨਤਾ ਅੱਖਰ ਹੁਣ ਸਾਰਿਆਂ ਨਾਲ ਲੱਗ ਜਾਣਾ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ ਸਭਨਾਂ ਦੇ ਨਾਲ ਜਨਤਾ ਜਿੰਨੇ ਜੀ ਜੰਤ ਨੇ ਹਰ ਜਗ੍ਹਾ ਦੇ ਉੱਤੇ ਹੀ ਨਾਨਕ ਜੰਤ ਉਪਾਏ ਕੈ ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਸਾਰਿਆਂ ਜੀਵਾਂ ਜਨਤਾ ਨੂੰ ਪਹਿਲਾਂ ਤਾਂ ਪੈਦਾ ਕਰਕੇ ਉਹਨਾਂ ਨੂੰ ਪੈਦਾ ਕਰਨਾ ਪਰਮਾਤਮਾ ਦਾ ਕਰਮ ਹੈ ਹੋਰ ਇਹਨਾਂ ਦੀ ਗਿਣਤੀ ਕਿੰਨੀ ਹੈ ਇਹਦਾ ਕੋਈ ਅੰਦਾਜ਼ਾ ਹੀ ਨਹੀਂ ਆਪਾਂ ਨੂੰ ਸੰਭਾਲੇ ਸਭਨਾ ਸਾਰਿਆਂ ਦੀ ਸਾਂਭ ਸੰਭਾਲ ਕਰਦਾ ਬੜਾ ਵੱਡਾ ਵਿਚਾਰਨ ਵਾਲੀ ਚੀਜ਼ ਹੈ ਮੂਸੇ ਨੇ ਕਿਹਾ ਸੀ ਮਹਾਰਾਜ ਨੂੰ ਮੈਂ ਰੋਜ਼ੀ ਰੋਟੀ ਵੰਡ ਦਿਆਂਗਾ ਪਰ ਉਹਨੇ ਵੀ ਇੱਕ ਬੰਦਾ ਛੱਡ ਦਿੱਤਾ ਪਰ ਮਹਾਰਾਜ ਜੀ ਤਾਂ ਕਿਸੇ ਨੂੰ ਛੱਡਦੇ ਹੀ ਨਹੀਂ ਹਰੇਕ ਜੀ ਜੰਤ ਛੋਟੇ ਵੱਡੇ ਜਿੰਨੇ ਨੇ ਹਰੇਕ ਦਾ ਇੰਤਜ਼ਾਮ ਤੁਸੀਂ ਆਪੇ ਕੀਤਾ ਹੋਇਆ ਜਿਨ ਕਰਤਾ ਕਰਨਾ ਕੀਆ ਕਰਨਾ ਹੁੰਦਾ ਸੰਸਾਰ ਜਿਸ ਕਰਤਾ ਅਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਨੂੰ ਪੈਦਾ ਕੀਆ ਹੈ ਰਚਿਆ ਹੈ ਚਿੰਤਾ ਭੇ ਕਰਨੀ ਤਾਹ ਚਿੰਤਾ ਵੀ ਉਸੇ ਵਾਹਿਗੁਰੂ ਨੇ ਕਰਨੀ ਆ ਇਹ ਨਾ ਕਹੀਏ ਕਿ ਸਾਨੂੰ ਹੀ ਚਿੰਤਾ ਲੱਗਦੀ, ਚਿੰਤਾ ਤਾਂ ਵਾਹਿਗੁਰੂ ਨੂੰ ਵੀ ਲੱਗਦੀ ਸਾਡੀ। ਉਹ ਆਪਣੇ ਧੀਆਂ ਪੁੱਤਰਾਂ ਦੀ ਚਿੰਤਾ ਕਰਦਾ, ਸੰਸਾਰ ਦੀ ਚਿੰਤਾ ਕਰਦਾ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਜਿਹਨੇ ਜਗਤ ਪੈਦਾ ਕੀਤਾ ਹੈ ਨਾ, ਉਹ ਕਰਤਾ ਚਿੰਤਾ ਕਰਦਾ। ਸਾਰਿਆਂ ਨੂੰ ਰੋਜ਼ੀ ਰੋਟੀ ਦੇਣਾ ਉਹਦਾ ਕੰਮ ਹੈ, ਚਾਹੇ ਕੋਈ ਕਿਤੇ ਵੀ ਹੋਵੇ, ਚਿੰਤਾ ਜ਼ਰੂਰ ਕਰਦੇ ਨੇ। ਇਸ ਗੱਲ ਨੂੰ ਲੈ ਕੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗੁਫਾ 'ਚ ਲੋਕ ਕੇ ਬਹਿ ਗਏ, ਮੂਹਰੇ ਪੱਥਰ ਲਾ ਲਿਆ ਵੱਡਾ ਸਾਰਾ। ਕਹਿੰਦੇ ਮੈਂ ਦੇਖਦਾ ਰੱਬ ਇੱਥੇ ਕਿਵੇਂ ਮੈਨੂੰ ਦਿੰਦਾ, ਕਿਵੇਂ ਮੇਰੀ ਚਿੰਤਾ ਕਰਦਾ। ਕਲਗੀਧਰ ਮਹਾਰਾਜ ਜੀ ਅਤੀ ਸੂਖਮ ਰੂਪ ਬਣਾ ਕੇ ਉੱਥੇ ਹੀ ਪ੍ਰਗਟ ਹੋ ਗਏ, ਜਾ ਕੇ ਗੁਫਾ ਦੇ ਅੰਦਰ ਹੀ। ਵੱਡਾ ਸਾਰਾ ਬਾਟਾ ਕੜਾਹ ਪ੍ਰਸ਼ਾਦ ਦਾ ਪਕੜਿਆ ਹੋਇਆ, ਕਹਿਣ ਲੱਗੇ ਭਾਈ ਅਤਰ ਸਿਆਹ ਸਾਡੀ ਪਰਖ ਲੈਂਦਾ ਤੂੰ ਵੀ ਰੱਬ ਦਿੰਦਾ ਕਿ ਨਹੀਂ ਦਿੰਦਾ। ਮਹਾਰਾਜ ਕਹਿੰਦੇ ਅਸੀਂ ਤਾਂ ਭਾਈ ਸਾਰਿਆਂ ਨੂੰ ਹੀ ਦਿੰਦੇ ਹਾਂ, ਪਰਖਾਂ ਲੈਣ ਦੀ ਲੋੜ ਨਹੀਂ ਹੁੰਦੀ। ਸੋ ਕਹਿਣ ਲੱਗੇ ਨਹੀਂ ਮਹਾਰਾਜ, ਬਸ ਇੱਕ ਮਨ ਦਾ ਸੰਕਲਪ ਜਿਹਾ ਬਣ ਗਿਆ, ਤਾਂ ਤੇ ਉਹ ਕਰਤਾ ਚਿੰਤਾ ਕਰਦਾ ਜਿਹਨੇ ਸਾਨੂੰ ਪੈਦਾ ਕੀਤਾ ਹੈ। ਜਿਹੜੀ ਆਪਾਂ ਵਿੱਚ ਚਿੰਤਾ ਕਰਦੇ ਇਹਨੂੰ ਖਾਮ ਖਾਂ ਦੀ ਚਿੰਤਾ ਕਹਿੰਦੇ ਨੇ। ਜਦੋਂ ਉਹ ਚਿੰਤਾ ਕਰ ਹੀ ਰਿਹਾ ਹੈ ਤਾਂ ਸਾਨੂੰ ਤਾਂ ਚਿੰਤਾ ਦੀ ਲੋੜ ਨਹੀਂ ਹੈ। ਭੁੱਖੇ ਮਰਾਂਗੇ ਜੇ ਔਖੇ ਹੋਵਾਂਗੇ ਫਿਰ ਵੀ ਉਹਨੂੰ ਹੀ ਦੁੱਖ ਹੁੰਦਾ। ਕੋਈ ਦੁੱਖ ਤਕਲੀਫ ਜਿੰਨੀ ਆਪਾਂ ਨੂੰ ਹੁੰਦੀ ਹੈ ਇੰਨੀ ਹੀ ਪਰਮਾਤਮਾ ਨੂੰ ਹੁੰਦੀ। ਪਰਿਵਾਰ ਦੇ ਵਿੱਚ ਇੱਕ ਛੋਟੇ ਜਿਹੇ ਬੱਚੇ ਨੂੰ ਸੱਟ ਲੱਗ ਜਾਏ, ਜਿੰਨੀ ਤਕਲੀਫ ਬੱਚੇ ਨੂੰ ਹੁੰਦੀ ਹੈ ਉਦੋਂ 10 ਗੁਣੇ ਵੱਧ ਮਾਂ ਨੂੰ ਤਕਲੀਫ ਹੁੰਦੀ ਹੈ, ਬਾਪ ਨੂੰ ਹੁੰਦੀ ਹੈ, ਭੈਣਾਂ ਭਰਾਵਾਂ ਨੂੰ ਹੁੰਦੀ ਹੈ, ਰਿਸ਼ਤੇਦਾਰਾਂ ਨੂੰ ਹੁੰਦੀ ਹੈ, ਗੁਆਂਢੀਆਂ ਨੂੰ ਤਕਲੀਫ ਹੁੰਦੀ ਹੈ ਵੀ ਉਹ ਬੱਚਾ ਇਹਨਾਂ ਦਾ ਡਿੱਗ ਪਿਆ, ਸੱਟ ਵੱਜ ਗਈ, ਸਾਰਿਆਂ ਨੂੰ ਤਕਲੀਫ ਹੁੰਦੀ ਹੈ। ਇਸੇ ਪ੍ਰਕਾਰ ਰੱਬ ਨੇ ਜੇ ਸਾਨੂੰ ਬਣਾਇਆ, ਜੇ ਅਸੀਂ ਉਹਦੇ ਧੀਆਂ ਪੁੱਤਰ ਹਾਂ, ਜੇ ਬਾਲ ਬੱਚੇ ਹਾਂ ਉਹਦੇ, 84 ਲੱਖ ਜੂਨ ਹੈ, ਜਿੰਨੀ ਤਕਲੀਫ ਆਪਾਂ ਨੂੰ ਹੁੰਦੀ ਹੈ, ਜਿੰਨੀ ਭੁੱਖ ਆਪਾਂ ਨੂੰ ਲੱਗਦੀ, ਇਸੇ ਤਰ੍ਹਾਂ ਉਹਨੂੰ ਵੀ ਅਸਰ ਪੈਂਦਾ, ਕਿਉਂਕਿ ਉਹਦੀ ਆਤਮਾ ਪਰਮਾਤਮਾ ਜਿਹੜਾ ਸਾਡੇ ਹਿਰਦੇ 'ਚ ਆਤਮਾ ਹੈ ਇਹ ਉਸੇ ਦੀ ਉਹੀ ਚੀਜ਼ ਹੈ। ਜਦੋਂ ਇਹਦੇ 'ਤੇ ਅਸਰ ਪੈਂਦਾ ਤਾਂ ਪਰਮਾਤਮਾ 'ਤੇ ਵੀ ਨਾਲ ਹੀ ਅਸਰ ਪੈਂਦਾ, ਕਿਉਂਕਿ ਆਤਮਾ ਪਰਮਾਤਮਾ ਹੀ ਹੈ। ਇਸ ਕਰਕੇ ਮਹਾਰਾਜ ਜੀ ਨੂੰ ਚਿੰਤਾ ਹੈ, ਸਾਰਿਆਂ ਦੀ ਚਿੰਤਾ ਹੈ। ਸਤਿਗੁਰੂ ਕਹਿੰਦੇ ਮੇਰੇ 'ਤੇ ਛੱਡ ਦਿਓ ਸਾਰੀ ਗੱਲ, ਮੈਨੂੰ ਵੀ ਚਿੰਤਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹਨੂੰ ਸਾਡੀ ਚਿੰਤਾ ਹੈ ਉਸ ਵਾਹਿਗੁਰੂ ਨੂੰ ਮੈਂ ਮੱਥਾ ਟੇਕਦਾ। ਤਿਸ ਜੁਹਾਰੀ, ਜੁਹਾਰੀ ਹੁੰਦਾ ਨਮਸਕਾਰ ਕਰਨੀ, ਦੋਵੇਂ ਹੱਥ ਜੋੜ ਕੇ ਮੱਥਾ ਟੇਕਦਾ ਮੈਂ ਉਹਨੂੰ। ਸਵਸਥ ਤਿਸ ਪਰਮਾਤਮਾ ਜੋ ਸਵਸਥ ਕਲਿਆਣ ਸਰੂਪ ਵਾਹਿਗੁਰੂ ਹੈ ਉਹਦੇ ਮੰਗਲਾਂ ਨੂੰ ਮੈਂ ਗਾਉਂਦਾ ਹਾਂ। ਮੈਂ ਤਾਂ ਬਸ ਰਾਤ ਦਿਨ ਉਹਦੇ ਗੁਣ ਗਾਉਂਦਾ ਹਾਂ। ਧੰਨ ਹੈ ਵਾਹਿਗੁਰੂ ਤੈਨੂੰ ਸਾਡੀ ਚਿੰਤਾ ਹੈ, ਤੈਨੂੰ ਮੈਂ ਮੱਥਾ ਟੇਕਦਾ ਹਾਂ, ਕਿਉਂਕਿ ਤਿਸ ਦੀਵਾਨ ਅਭੱਗ। ਅਭੱਗ ਤੋਂ ਭਾਵ ਜਿਹੜਾ ਹੁੰਦਾ, ਇੱਕ ਤਾਂ ਭੰਗ ਹੋਣਾ, ਟੁੱਟਣਾ, ਨਾਸ਼ ਹੋਣਾ। ਵਾਹਿਗੁਰੂ ਅਭੰਗ ਨੇ, ਟੁੱਟਦੇ ਨਹੀਂ ਹਨ, ਨਾਸ਼ ਨਹੀਂ ਹੁੰਦੇ। ਅਵਿਨਾਸ਼ੀ ਜੀਵਨ ਕੋ ਦਾਤਾ, ਨਾਸ਼ ਤੋਂ ਰਹਿਤ ਨੇ। ਮਹਾਰਾਜ ਕਹਿੰਦੇ ਵਾਹਿਗੁਰੂ ਦੀ ਜਿਹੜੀ ਦੀਵਾਨ ਹੈ ਨਾ, ਦਰਬਾਰ ਜਾਂ ਕਚਹਿਰੀ, ਅਦਾਲਤ ਉਹਦੀ, ਉਹਦਾ ਦਰਬਾਰ, ਉਹ ਅਭੱਗ ਹੈ, ਨਾਸ ਤੋਂ ਰਹਿਤ ਹੈ। ਪਰ ਇੱਕ ਗੱਲ ਯਾਦ ਕਰ ਲਓ, ਨਾਨਕ ਸੱਚੇ ਨਾਮ ਬਿਨ। ਮਹਾਰਾਜ ਕਹਿੰਦੇ ਭਾਈ ਸੱਚੇ ਨਾਮ ਤੋਂ ਬਿਨਾਂ, ਨਾਮ ਜਪੇ ਤੋਂ ਬਿਨਾਂ ਕਿਆ ਟਿੱਕਾ ਕਿਆ ਤੱਗ, ਕੀ ਮੱਥੇ 'ਤੇ ਟਿੱਕਾ ਲਾਉਣਾ ਅਤੇ ਕਿਆ ਤੱਗ ਜਨੇਊ ਪਾਉਣਾ, ਕੀ ਧਾਰਮਿਕ ਚਿੰਨ੍ਹ ਪਾਉਣੇ ਨੇ। ਮਹਾਰਾਜ 10ਵੇਂ ਪਾਤਸ਼ਾਹ ਦਾ ਕੱਲ੍ਹ ਸ਼ਾਮ ਦਾ ਪ੍ਰਸੰਗ ਸੀ ਇਹ। ਮਹਾਰਾਜ ਕਹਿੰਦੇ ਜਿਹੜੇ ਲੋਕ ਧਾਰਮਿਕ ਸ਼ਰ੍ਹਾਂ ਵਿੱਚ ਬੱਝ ਜਾਂਦੇ ਨੇ, ਸ਼ਰ੍ਹਾਂ ਵਿੱਚ ਆ ਕੇ ਜਿਵੇਂ ਸੁਨਤ ਕਰਾ ਲਈ ਤੁਰਕਾਂ ਨੇ, ਧਾਰਮਿਕ ਸ਼ਰ੍ਹਾਂ ਆਪਣੀ ਬਣਾ ਲਈ, ਪਰ ਮਾੜੀਆਂ ਚੀਜ਼ਾਂ ਨਹੀਂ ਛੱਡੀਆਂ ਅਤੇ ਨਾਮ ਨਹੀਂ ਜਪਿਆ। ਵੈਸੇ ਧਾਰਮਿਕ ਗੱਲਾਂ ਸਾਰੀਆਂ ਯਾਦ ਨੇ, ਆਪਣੇ ਨਾਲੋਂ ਵੀ ਵੱਧ ਯਾਦ ਨੇ। ਸਤਿਗੁਰੂ ਕਹਿੰਦੇ ਉਹ ਤਾਂ ਸ਼ਰ੍ਹਾਂ ਦੇ ਨਾਲ ਇਉਂ ਬੰਨਿਆ ਹੋਇਆ, ਜਿਹੜਾ ਵਿਅਕਤੀ ਕੋਈ ਵੀ ਹੈ ਆਪਣੇ ਧਰਮ ਦੇ ਸ਼ਰ੍ਹਾਂ ਵਿੱਚ ਬੰਨਿਆ ਗਿਆ। ਆਪਣੀ ਗੱਲ ਲਾ ਲਓ, ਅੰਮ੍ਰਿਤ ਛਾ ਕੇ ਪੰਜ ਕਕਾਰ ਪਾ ਲਏ, ਬਸ ਨਾ ਕਰਾਇਤ ਛੱਡੀ ਕੋਈ, ਨਾ ਕੋਈ ਬਾਣੀ ਪੜ੍ਹੀ, ਨਾ ਕੋਈ ਸਿਮਰਨ ਕੀਤਾ, ਨਾ ਦਸਵੰਧ ਕੱਢਿਆ, ਨਾ ਸੇਵਾ ਕੀਤੀ, ਦਿਖਾਵੇ ਦੇ ਪੰਜ ਕਕਾਰ ਪਾ ਲਏ। ਹਿੰਦੂ ਨੇ ਇਸੇ ਪ੍ਰਕਾਰ ਮਹਾਰਾਜ ਕਹਿੰਦੇ ਜੰਜੂ ਪਾ ਲਿਆ, ਬੋਧੀ ਰੱਖ ਲਈ, ਤਿਲਕ ਲਾ ਲਿਆ, ਧੋਤੀ ਕਖਾਈ ਪਹਿਨ ਲਈ, ਨਾਮ ਉਹਨੇ ਵੀ ਨਹੀਂ ਜਪਿਆ। ਮਹਾਰਾਜ ਕਹਿੰਦੇ ਇਹ ਜੇ ਬੰਦੇ ਤਾਂ ਇਉਂ ਨੇ ਜਿਵੇਂ ਪਸ਼ੂ ਬੰਨਿਆ ਹੁੰਦਾ ਕਿੱਲੇ ਨਾਲ, ਬਸ ਕਿੱਲੇ ਨਾਲ ਪਸ਼ੂ ਬੰਨਤਾ। ਇਸੇ ਤਰ੍ਹਾਂ ਉਹ ਬੰਦਾ ਸ਼ਰ੍ਹਾਂ ਨਾਲ ਜ਼ਰੂਰ ਬੰਨਿਆ ਹੋਇਆ, ਪਰ ਉਹ ਕਿਸੇ ਕੰਮ ਦਾ ਬੰਦਾ ਨਹੀਂ ਹੈ। ਕੰਮ ਦਾ ਬੰਦਾ ਉਹ ਜਿਹੜਾ ਸਿਮਰਨ ਕਰੇ, ਨਾਮ ਜਪੇ। ਇਕੱਲੀ ਸ਼ਰ੍ਹਾਂ ਨਾਲ ਬੱਝ ਕੇ ਕੀ ਲੈਣਾ, ਬਈ ਮੈਂ ਸਿੱਖ ਹਾਂ, ਇਹ ਤਾਂ ਸਾਰੀ ਜ਼ਿੰਦਗੀ ਰੌਲਾ ਪਾਉਂਦੇ ਰਹੋ, ਮੈਂ ਸਿੱਖ ਹਾਂ, ਮੇਰੇ ਦੇ ਕਿਰਪਾਨ ਪਾਈ ਹੋਈ। ਹੁਣ ਇਕੱਲੀ ਕਿਰਪਾਨ ਨਾਲ ਤਾਂ ਨਹੀਂ ਸਿੱਖ ਬਣ ਜਾਂਦਾ। ਮਹਾਰਾਜ ਕਹਿੰਦੇ ਜੇ ਤੁਸੀਂ ਕਿਉਂ ਕਕਾਰ ਪਹਿਨ ਕੇ ਮੈਂ ਸਿੱਖ ਬਣ ਗਿਆ। ਸਤਿਗੁਰੂ ਕਹਿੰਦੇ ਇਹ ਤਾਂ ਸ਼ੁਰੂਆਤ ਹੀ ਸੀ, ਸਿਮਰਨ ਕਰੋ, ਸਿਮਰਨ ਕਰੋ, ਨਾਮ ਦੇ ਨਾਲ ਜੁੜੋ। ਇਹ ਸਤਿਗੁਰੂ ਨੇ ਕੱਲ੍ਹ ਸ਼ਾਮ ਦੇ ਉਪਦੇਸ਼ ਵਿੱਚ ਸੰਗਤਾਂ ਨੂੰ ਸੁਚੇਤ ਕੀਤਾ ਨਾਮ ਪ੍ਰਤੀ। ਇੱਥੇ ਗੁਰੂ ਨਾਨਕ ਦੇਵ ਜੀ ਸੁਚੇਤ ਕਰਦੇ ਨੇ, ਨਾਨਕ ਸੱਚੇ ਨਾਮ ਬਿਨ, ਨਾਮ ਜਪੇ ਤੋਂ ਬਿਨਾਂ ਕਿਆ ਟਿੱਕਾ। ਇਹ ਕਿਆ, ਭਾਵੇਂ 10 ਟਿੱਕੇ ਲਾ ਲਓ, 12 ਲਾ ਲਓ, ਭਾਵੇਂ ਸਾਰੇ ਸਰੀਰ 'ਤੇ ਚੰਦਨ ਮਲ ਲਓ, ਕਿਆ ਤੱਗ। ਕਹਿੰਦੇ ਭਾਵੇਂ ਜਿੰਨੇ ਮਰਜ਼ੀ 9 ਧਾਗਿਆਂ ਦਾ ਜਨੇਊ ਹੁੰਦਾ, ਭਾਵੇਂ 18 ਧਾਗਿਆਂ ਦਾ ਬਣਾ ਕੇ, 50 ਧਾਗਿਆਂ ਦਾ ਬਣਾ ਕੇ, ਭਾਵੇਂ ਉੱਤੇ ਖੇਸ ਹੀ ਲੈ ਲਓ ਪੂਰਾ, ਉਹਦੇ ਨਾਲ ਕੀ ਹੋ ਜਾਂਦਾ? ਕਿ ਧਾਗੇ ਪਾਉਣ ਨਾਲ ਰੱਬ ਮਿਲਦਾ, ਕਿ ਟਿੱਕੇ ਲਾਉਣ ਨਾਲ ਮਿਲਦਾ, ਕਿ ਦਿਖਾਵੇ ਕਰਨ ਨਾਲ ਨਹੀਂ ਮਿਲਦਾ? ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਕੁਛ ਨਹੀਂ ਹੋਣਾ। ਜਿੰਨਾ ਮਰਜ਼ੀ ਦੁਨੀਆਂ ਅੰਦਰ ਚੰਗਿਆਈਆਂ ਭਲਿਆਈਆਂ ਕਰੀ ਜਾਓ, ਕੁਛ ਨਹੀਂ ਬਣਨਾ। ਆਪ ਗੁਰੂ ਨਾਨਕ ਦੇਵ ਜੀ ਫਿਰ ਫਰਮਾਉਂਦੇ ਨੇ, ਮਹੱਲਾ ਪਹਿਲਾ, ਲੱਖ ਨੇਕੀਆਂ ਚੰਗਿਆਈਆਂ, ਲੱਖਾਂ ਹੀ ਨੇਕੀਆਂ ਕਰੇ ਕੋਈ, ਭਲਿਆਈਆਂ ਕਰੇ, ਲੱਖਾਂ ਹੀ ਚੰਗਿਆਈਆਂ ਦੇ ਕਰਮ ਕਰੇ, ਨੇਕੀਆਂ ਕਰੇ, ਚੰਗਿਆਈਆਂ ਕਰੇ, ਦੁਨੀਆਂ ਦਾ ਭਲਾ ਕਰੇ, ਬਹੁਤ ਅੱਛੇ ਅੱਛੇ ਕਰਮ ਕਰੇ ਇਨਸਾਨ, ਲੱਖ ਪੁੰਨਾ ਪਰਵਾਨ, ਲੱਖਾਂ ਹੀ ਪੁੰਨ ਕਰੇ ਇਨਸਾਨ, ਦੁਨੀਆਂ ਨੂੰ ਪ੍ਰਵਾਨ ਕਰ ਲੈਂਦੀ। ਲੋਕ ਉਹਨੂੰ ਕਹਿੰਦੇ ਨੇ ਬੜਾ ਅੱਛਾ ਬੰਦਾ ਹੈ, ਬੜਾ ਭਲਾ ਆਦਮੀ ਹੈ, ਇਹ ਬੜਾ ਪੁੰਨ ਕਰਦਾ ਹੈ। ਪਰ ਕਦੇ ਸੋਚਿਆ ਕਿ ਵਾਹਿਗੁਰੂ ਕੀ ਕਹਿੰਦੇ ਨੇ ਉਹਨੂੰ? ਵਾਹਿਗੁਰੂ ਪ੍ਰਵਾਨ ਕਰਦੇ ਨੇ ਕਿ ਨਹੀਂ ਕਰਦੇ? ਦੁਨੀਆਂ ਤਾਂ ਕਹਿੰਦੀ ਵੀ ਬੜਾ ਅੱਛਾ ਆਦਮੀ ਹੈ। ਮਹਾਰਾਜ ਕਹਿੰਦੇ ਦੁਨੀਆਂ ਨੂੰ ਤਾਂ ਆਪਾਂ ਗੁੰਮਰਾਹ ਕਰ ਸਕਦੇ ਹਾਂ ਕਈ ਪ੍ਰਕਾਰ ਦੇ ਕਰਮ ਕਰਕੇ, ਲੱਖ ਤਪ ਉੱਪਰ ਤੀਰਥਾਂ, ਤੀਰਥਾਂ ਉੱਪਰ ਜਾ ਕੇ ਲੱਖਾਂ ਹੀ ਸਾਲ ਤਪ ਕਰੇ, ਲੱਖਾਂ ਤਪ ਕਰੇ, ਲੱਖਾਂ ਤਰੀਕੇ ਵਰਤੇ, ਜੇ ਉਹ ਨਹੀਂ ਕਰਨਾ ਤਾਂ ਸਹਿਜ ਯੋਗ ਬੇਬਾਣ। ਬੇਬਾਣ ਹੁੰਦਾ ਬੀਆ ਬਾਣ, ਉਜਾੜ ਵਿੱਚ ਜਾ ਕੇ ਸਹਿਜ ਯੋਗ ਨੂੰ ਕਰੇ, ਯੋਗ ਨੂੰ ਧਾਰਨ ਕਰੇ, ਸਹਿਜ ਅਵਸਥਾ ਵਿੱਚ ਯੋਗ ਨੂੰ ਕਮਾਵੇ। ਲੱਖ ਸੂਰਤਣ ਸੰਗਰਾਮ, ਸੰਗਰਾਮ ਜੰਗ ਦੇ ਵਿੱਚ ਲੱਖ ਪ੍ਰਕਾਰ ਦੀਆਂ ਸੂਰਮਗਤੀਆਂ ਦਿਖਾਵੇ ਜਾ ਕੇ ਜੰਗ ਕਰਕੇ। ਰਣਮ ਹੈ ਛੁੱਟ ਹੈ ਪ੍ਰਾਣ, ਮੈਦਾਨੇ ਜੰਗ ਵਿੱਚ ਜਾ ਕੇ ਬੰਦੇ ਦੇ ਪ੍ਰਾਣ ਵੀ ਨਿਕਲ ਜਾਣ ਲੜਦਿਆਂ ਲੜਦਿਆਂ। ਲੱਖ ਸੁਰਤੀ, ਲੱਖ ਗਿਆਨ ਧਿਆਨ, ਵੇਦ ਦੀ ਇੱਕ ਲੱਖ ਸੁਰਤੀ ਹੈ, ਲੱਖ ਹੀ ਸੁਰਤੀ ਪੜ੍ਹ ਲਵੇ, ਸੁਰਤੀਆਂ ਬੋਲ ਦੇ, ਸੁਰਤੀਆਂ ਸੁਣਾ ਦੇ, ਉਹਨਾਂ ਸੁਰਤੀਆਂ ਦੀ ਵਿਚਾਰ ਕਰ ਲਵੇ, ਲੱਖਾਂ ਹੀ ਸੁਰਤੀਆਂ ਲਾ ਲਵੇ, ਲੱਖਾਂ ਵਾਰ ਸੁਰਤੀ ਲਾਵੇ ਇੱਧਰ ਉੱਧਰ। ਲੱਖ ਗਿਆਨ ਧਿਆਨ, ਲੱਖਾਂ ਹੀ ਗਿਆਨ ਦੀਆਂ ਗੱਪਾਂ ਧਿਆਨ ਦੇ ਧੋਖੇ ਕਰੇ, ਪੜ੍ਹੀ ਹੈ ਪਾਠ ਪੁਰਾਣ, 18 ਪੁਰਾਣਾਂ ਦਾ ਪਾਠ ਵੀ ਪੜ੍ਹੇ ਬੰਦਾ। ਅਰੇ ਯਾਦ ਰੱਖੋ, ਜਿਨ ਕਰਤਾ ਕਰਨਾ ਕੀਆ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਰਚਿਆ ਹੈ, ਲਿਖਿਆ ਆਵਣ ਜਾਣ, ਉਹਨੇ ਸਾਡੇ ਮਸਤਕ ਉੱਤੇ ਲਿਖਿਆ ਪਹਿਲਾਂ ਤੋਂ ਹੀ ਆਉਣਾ ਅਤੇ ਜਾਣਾ, ਜੰਮਣਾ ਅਤੇ ਮਰਨਾ। ਉਹ ਕਿੱਧਰ ਜਾਣਾ? ਹੋਰ ਜੋ ਮਰਜ਼ੀ ਕਰੀ ਜਾਓ, ਲੱਖਾਂ ਪੁੰਨ ਕਰੋ, ਲੱਖਾਂ ਤੀਰਥ ਨਹਾਓ, ਲੱਖਾਂ ਕਰਮ ਕਰੋ, ਪਰ ਇਹ ਯਾਦ ਰੱਖੋ ਕਿ ਮਸਤਕ 'ਤੇ ਜਿਹੜਾ ਉਹਨੇ ਲਿਖ ਦਿੱਤਾ, ਮੋਹਰ ਲਾ ਦਿੱਤੀ ਜਾਣ 'ਤੇ ਆਉਣ ਦੀ, ਉਹ ਮੋਹਰ ਨੂੰ ਕੋਈ ਮਿਟਾ ਨਹੀਂ ਸਕਦਾ। ਬਾਕੀ ਦੀਆਂ ਸਾਰੀਆਂ ਜਿੰਨੀਆਂ ਮੱਤਾਂ ਨੇ, ਹੋਰ ਜਿੰਨੇ ਮੱਤ ਨੇ, ਸਾਰੇ ਮਿੱਥਿਆ ਰੂਪ ਕਹੇ ਨੇ। ਨਾਨਕ ਮਤੀ ਮਿੱਥਿਆ, ਬਾਕੀ ਜਿੰਨੀਆਂ ਮੱਤਾਂ ਨੇ ਜਾਂ ਮੱਤ ਨੇ ਸਾਰੇ ਇਹ ਮਿੱਥਿਆ ਰੂਪ ਨੇ, ਜਿੰਨੇ ਪਿੱਛੇ ਕਹੇ ਨੇ ਸਾਰੇ ਮਿੱਥਿਆ। ਇਉਂ ਪਾਣੀ ਦੀ ਲਕੀਰ ਵਾਂਗੂ, ਕਿਉਂਕਿ ਇੱਥੇ ਤਾਂ ਸਾਰੀਆਂ ਚੀਜ਼ਾਂ ਪ੍ਰਵਾਨ ਨੇ, ਇੱਥੇ ਤਾਂ ਆਪਾਂ ਉਹ ਬੰਦੇ ਦਾ ਬੜਾ ਸਤਿਕਾਰ ਕਰਾਂਗੇ ਜਿਹੜਾ ਬੰਦਾ ਭਲੇ ਕਰਮ ਕਰਦਾ, ਪਰ ਮਹਾਰਾਜ ਕਹਿੰਦੇ ਉੱਥੇ ਜਾ ਕੇ ਸਾਰੀਆਂ ਮਿੱਥਿਆ ਹੋ ਜਾਣੀਆਂ। ਪਰਲੋਕ ਵਿੱਚ, ਪਰਲੋਕ ਵਿੱਚ ਤਾਂ ਇੱਕੋ ਚੀਜ਼ ਦੇਖਦੇ ਨੇ, ਕਰਮ ਸੱਚਾ ਨਿਸ਼ਾਨ। ਇਹਦੇ ਮਸਤਕ ਦੇ ਉੱਤੇ ਸੱਚੀ ਬਖਸ਼ਿਸ਼ ਦਾ ਨਿਸ਼ਾਨ ਪਿਆ ਹੋਇਆ ਕਿ ਨਹੀਂ? ਕਿੰਨਾ ਹੀ ਮਰਜ਼ੀ ਕਰ ਲਓ, ਕਿੰਨਾ ਮਰਜ਼ੀ ਕਰ ਲਓ, ਸਾਰੇ ਕਾਗਜ਼ ਠੀਕ ਭਰੇ ਹੋਣ, ਅਖੀਰਲੇ ਪੇਜ 'ਤੇ ਜਾ ਕੇ ਕਹਿੰਦਾ ਉਹ ਲੈ ਮੋਹਰ ਤਾਂ ਲਾਈ ਨਹੀਂ, ਤਾਂ ਤੇਰੇ ਮੋਹਰ ਨਹੀਂ ਲੱਗੀ ਹੋਈ, ਇਹ ਤਾਂ ਨਹੀਂ ਕੰਮ ਦਾ ਹੈ ਕਾਗਜ਼, ਬਿਨਾਂ ਮੋਹਰ ਤੋਂ ਕਾਹਦਾ ਕਾਗਜ਼, ਜਾਂ ਤਾਂ ਸਰਕਾਰੀ ਮੋਹਰ ਨਹੀਂ ਇਹਦੇ 'ਤੇ, ਮੋਹਰ ਨੇ ਤਾਂ ਗੱਲ ਬਣਾਉਣੀ ਸਾਰੀ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਪੁੰਨ ਦਾਨ ਕੁਛ ਵੀ ਕਰ ਲਓ ਤੁਸੀਂ, ਜਾਂ ਜਿੰਨਾ ਕੁਝ ਗਿਣਿਆ ਇੰਨਾ ਕੁਝ ਕਰੀ ਜਾਓ, ਪਰ ਜੇ ਤੇਰੇ ਮਸਤਕ 'ਤੇ ਬਖਸ਼ਿਸ਼ ਦੀ ਨਾਮ ਦੀ ਨਿਸ਼ਾਨ ਨਹੀਂ ਪ੍ਰਗਟ ਹੋਇਆ, ਮੋਹਰ ਨਹੀਂ ਲੱਗੀ, ਤਾਂ ਤੇਰੇ ਸਾਰੇ ਕਰਮ ਬੇਅਰਥ ਹੋ ਗਏ। ਇਸ ਕਰਕੇ ਮੋਹਰ ਲਾਓ ਪਹਿਲਾਂ, ਸਾਰਿਆਂ ਨਾਲੋਂ ਵੱਡੀ ਮੋਹਰ ਮੰਗੋ ਸੱਚੇ ਪਾਤਸ਼ਾਹ ਤੋਂ, ਮਹਾਰਾਜ ਮੇਰੇ ਮਸਤਕ 'ਤੇ ਨਾਮ ਦਾ ਨਿਸ਼ਾਨ ਲਾ ਦਿਓ। ਇਸ ਕਰਕੇ ਬਾਕੀ ਤਾਂ ਸਾਰੇ ਕਰਮ ਜਿਹੜੇ ਨੇ ਬੇਅਰਥ ਨੇ। ਪਰ ਹੁਣ ਆਪਾਂ ਕਹੀਏ ਚਲੋ ਮੈਂ ਤਾਂ ਹੁਣ ਕੁਛ ਕਰਦਾ ਹੀ ਨਹੀਂ, ਮੈਂ ਤਾਂ ਸਿਰਫ ਨਾਮ ਹੀ ਜਪਾਂ, ਫਿਰ ਬਾਕੀ ਦਾ ਕਰਮ ਬੇਅਰਥ ਨੇ। ਪਰ ਸਤਿਗੁਰੂ ਕਹਿੰਦੇ ਕਰਮ ਦੂਜੇ ਕਰਨੇ ਵੀ ਨੇ, ਪਰ ਨਾਮ ਦੇ ਨਾਲ ਉਹ ਸਫਲੇ ਕਰ ਜਾਣੇ ਨੇ। ਆਪਾਂ ਹਰ ਚੀਜ਼ ਨੂੰ ਨਾਮ ਨਾਲ ਸਫਲੀ ਕਰਨਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਸਾਨੂੰ ਇੰਨਾ ਵੱਡਾ ਉਪਦੇਸ਼ ਦਿੱਤਾ ਹੈ ਕਿ ਕੁਛ ਵੀ ਦੁਨੀਆਂ ਅੰਦਰ ਕਰੀ ਜਾਓ, ਲੋਕਾਂ ਦੀ ਨਿਗਾਹ ਵਿੱਚ ਤੁਸੀਂ ਭਾਵੇਂ ਅਸਮਾਨ 'ਚ ਚੜ੍ਹ ਜਾਓ, ਦੁਨੀਆਂ ਭਾਵੇਂ ਤੁਹਾਨੂੰ ਕੁਛ ਵੀ ਕਹੇ, ਤੁਸੀਂ ਕਿੰਨੇ ਹੀ ਵੱਡੇ ਬਣ ਜਾਓ, ਤੁਹਾਨੂੰ ਬੜੇ ਬੜੇ ਵੀਰ ਚੱਕਰ ਮਿਲ ਜਾਣ, ਤੁਹਾਨੂੰ ਬੜੇ ਬੜੇ ਲੋਕ ਬਣਾ ਕੇ ਦੇ ਦੇਣ ਪ੍ਰਮਾਣ ਪੱਤਰ ਵੀ ਬੜਾ ਦਾਨੀ ਪੁੰਨੀ ਆਦਮੀ ਹੈ। ਸਤਿਗੁਰੂ ਕਹਿੰਦੇ ਇਹ ਸਭ ਇੱਥੇ ਇੱਥੇ ਹੀ ਹੈ। ਮੇਰੀ ਦਰਗਾਹ ਵਿੱਚ ਆਓਗੇ ਨਾ, ਮੇਰੀ ਦਰਗਾਹ ਵਿੱਚ ਮੈਂ ਸਿਰਫ ਇੱਕੋ ਹੀ ਗੱਲ ਦੇਖਣੀ ਆ ਵੀ ਨਾਮ ਕਿੰਨਾ ਜਪਿਆ ਹੈ। ਜੇ ਨਾਮ ਨਾ ਜਪਿਆ ਬਾਕੀ ਚੀਜ਼ਾਂ ਸਾਰੀਆਂ ਹੀ ਬੇਅਰਥ ਹੋ ਜਾਣਗੀਆਂ। ਤੁਸੀਂ ਇੱਥੋਂ ਬੜੇ ਹੌਸਲੇ ਨਾਲ ਜਾਓ ਕਿ ਮੇਰੇ ਵਰਗਾ ਕੋਈ ਪੁੰਨੀ ਨਹੀਂ, ਕੋਈ ਦਾਨੀ ਨਹੀਂ, ਮੇਰੇ ਵਰਗਾ ਐਂ ਨਹੀਂ, ਮੇਰੇ ਵਰਗਾ ਸੇਵਾਦਾਰ ਨਹੀਂ। ਸਤਿਗੁਰੂ ਕਹਿੰਦੇ ਉਹ ਨਾਮ ਕਿੱਥੇ ਹੈ, ਨਾਮ ਤਾਂ ਮੈਂ ਜਪਿਆ ਨਹੀਂ। ਮਹਾਰਾਜ ਕਹਿੰਦੇ ਚੱਲ ਵਾਪਸ, ਇਹ ਸੱਚਖੰਡ ਦੇ ਸੱਚੇ ਖਜ਼ਾਨੇ ਵਿੱਚ ਤੂੰ ਪ੍ਰਵਾਨ ਨਹੀਂ, ਕਿਉਂਕਿ ਨਾਮ ਨਹੀਂ ਜਪਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਦੀ ਮੋਹਰ ਸਾਰਿਆਂ ਨਾਲੋਂ ਸ਼੍ਰੋਮਣੀ ਹੈ, ਨਾਮ ਦੀ ਮੋਹਰ ਲਗਵਾਓ, ਨਾਮ ਜਪੋ, ਪੰਜਾਂ ਪਿਆਰਿਆਂ ਤੋਂ ਨਾਮ ਦੀ ਮੋਹਰ ਲਵਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਪਾਵਨ ਪਵਿੱਤਰ ਇਤਨਾ ਵੱਡਾ ਸਾਰਿਆਂ ਨਾਲੋਂ ਸ਼੍ਰੋਮਣੀ ਕਰਮ ਕੀਤਾ ਹੈ, ਚਾਹੇ ਕਿਸੇ ਵੀ ਬਹਾਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਕਰਮ ਨੂੰ ਕੀਤਾ। ਸਤਿਗੁਰੂ ਜੀ ਨੇ ਉਹਦਾ ਇੱਕ ਐਸਾ ਬਣਾ ਦਿੱਤਾ ਤਰੀਕਾ, ਸਤਿਗੁਰੂ ਜੀ ਕੋਈ ਨਾ ਕਾਰਨ ਬਣਾ ਦਿੰਦੇ ਨੇ, ਅਤੇ ਕਾਰਨ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਕਾਰਨ ਬਣਿਆ ਕੀ। ਹੁਣ ਸਤਿਗੁਰੂ ਜੀ ਨੇ ਐਸਾ ਕਾਰਨ ਬਣਾ ਦਿੱਤਾ ਵੀ ਲਵ ਦੇ ਲਭਾਉਂਦੇ ਚੰਦੂ ਦੇ ਬੰਦੇ ਬਹੁਤ ਥਾਵਾਂ 'ਤੇ ਲੱਭਿਆ ਵੀ ਕੋਈ ਰਿਸ਼ਤਾ ਐਸਾ ਮਿਲ ਜਾਏ ਲੜਕੀ ਵਾਸਤੇ, ਰਿਸ਼ਤਾ ਲੱਭਦਿਆਂ ਲਾਹੌਰ ਤੋਂ ਕਿਸੇ ਨੇ ਦੱਸ ਪਾ ਦਿੱਤੀ ਵੀ ਜਿੰਨੀਆਂ ਚੀਜ਼ਾਂ ਤੁਸੀਂ ਲੱਭਦੇ ਹੋ, ਉੱਚੀ ਜਾਤ, ਅਮੀਰਤਾ, ਸਿਆਣਪਤਾ, ਸਾਰੇ ਸ਼ੁਭ ਗੁਣ, ਇਹ ਤਾਂ ਸਿਰਫ ਪੰਜਵੇਂ ਪਾਤਸ਼ਾਹ ਦੇ साहबजादे गुरु हरगोबिंद साहब महाराज विच ने। उत्थे आ गया पुरोहित भेजा होया चंदू दा, सारी गलबात तय हो गई, एक रुपया भी रख दिता हाथ ते। अच्छा महाराज मैं फिर सारा तैयारी करके हुण तरीके नाल शगन लाउण वास्ते आवांगा। चंदू कोल जदों पहुंचिया मैं उत्थे गया सी गुरु दे दर ते, चंदू ने बड़े भैड़े भैड़े अखर बोले। चंदू कहना कोई जमीन जायदाद हाथ है उन्हां दी, कोई राजे महाराजे ने? कहना नहीं जी, संगत मत्था टेक दी। चंदू ने बड़े अखर माड़े बोले, कहंदे वो ते फिर कंगालां दा घर होया, जे मत्था टेक गया रोटी मिल गई, ना आया तो फिर रोटी रह गई। किथे तू मेरी लड़की नूं जाके बड़े गलत थां ते फसा आया। गुरु नानक दे दर दी निंदा, पहरेदार खड़ा सी सिख सहार ना सकिया, रात नूं मीटिंग करके उन्होंने